ओंकार सतनाम करता पुर निरपाव निर्वैर अकाल मूर्त अजूनी सहभंग प्रसाद जप आदि सच जुगाद सच है भी सच नानक होसी भी सच कर चिहने अर भरण जात अर पात नहन जेहे रूप रंग अर रेख देख को कह न सकत केहे अजल मूरत अन भव प्रकाश अन तोज कहचै कोट इंद्र इंद्राण चाहे साहान दुनजै त्रिपवन महीप सुर नर असुर नेत नेत बंत्रण कहत त्वै सर्व नाम कथय कवन कर्म नाम वर्णत सुमत मैं मूर्ख की केतक बात है कोट परादी तरियारे गुरु नानक जिन सुनिया पेखिया से फिर गर भास न परियारे ज्ञान त्यान किस कर्म न जाना सार न जाना तेरी सब ते वड्डा सतगुरु नानक जिन कल राखी में
श्री वाहिगुरु साहिब जी निद सिद चरण जहे ता केहा काड़ा सब किछ वस जिसै सो प्रभु असाड़ा गह पुजा लीने नाम नाम दीने कर धार मस्तक राखिया संसार सागर नह व्यापै अम्यो हर रस चाखिया साध संगे नाम रंगे रण जीत वड्डा अखाड़ा बिनवंत नानक सरण स्वामी बहुड़ जन्म ना उपाड़ा
वाहिगुरु जी की फतेह गुरु की साजी नवाजी साध संग जीओ अमृत वेड़ा सच नाम रियाई विचार दे महावाक अनुसार अमृत वेड़े दीवान गुरु महाराज की हजूरी सदे हैं अमृतमयी गुरबाणी की परखा हुई है पंजां बाणियां दे नितनेम श्री आसा जी दीवार दे कीर्तन आप सरवण कीते हैं आओ हुण लड़ीवार कथा साहब श्री गुरु ग्रंथ साहिब जी महाराज की जो आसा राग विच चल रही है सरवण करिए प्यार नाल आखिए सतनाम श्री वाहिगुरु साहिब जी सतनाम श्री वाहिगुरु साहिब जी महाराज जी कहिंदे फरमान करदे हन पंजवें पातशाह कि वाहिगुरु दे चरणां विच सारियां रिधियां सिद्धियां निधियां वसदियां हन लोक रिधियां सिद्धियां ते निधियां प्राप्त करन वास्ते बड़े चतन करदे हन रिधि सिद्धि निधि ਇਹ ਸਾਧ ਸੰਗਤ ਜੀ ਸਾਰੇ ਸੰਸਾਰ ਵਿੱਚ ਵਰਤਦੀ ਹੈ ਨਿਧੀ ਨਾਮ ਖਜ਼ਾਨਿਆਂ ਦਾ ਹੈ ਨੌ ਨਿਧੀਆਂ ਹਨ 18 ਸਿੱਧੀਆਂ ਹਨ ਨਿਧੀਆਂ ਮਾਨੇ ਖਜ਼ਾਨੇ ਜਿਵੇਂ ਕਿਸੇ ਨੂੰ ਹੀਰੇ ਮੋਤੀ ਮਿਲ ਗਏ ਕਿਸੇ ਨੂੰ ਸੋਨਾ ਚਾਂਦੀ ਮਿਲ ਗਿਆ ਕਿਸੇ ਨੂੰ ਹੀਰੇ ਪੰਨੇ ਜਵਾਹਰਾਤ ਕਿਸੇ ਨੂੰ ਪੁੱਤਰ ਧੀਆਂ ਦੀ ਪ੍ਰਾਪਤੀ ਜਿਹੜੇ ਮਕਾਨ ਆਦਿਕ ਗੱਡੀਆਂ ਕਾਰਾਂ ਇਹ ਸਾਰੇ ਖਜ਼ਾਨੇ ਹੀ ਹਨ ਕਈ ਪ੍ਰਕਾਰ ਇਹਦੀ ਵਿਆਖਿਆ ਕਰੀਏ ਤਾਂ ਬਹੁਤ ਲੰਮੀ ਚੌੜੀ ਹੈ ਇਸੇ ਤਰ੍ਹਾਂ ਰਿਧੀਆਂ ਸਿੱਧੀਆਂ 18 ਸਿੱਧੀਆਂ ਮੰਨੀਆਂ ਗਈਆਂ ਜਿਹਦੇ 'ਚ 8 ਮੁੱਖ ਹਨ 10 ਉਪ ਹਨ ਅਣਮਾ ਮਹਿਮਾ ਲਗਮਾ ਦੂਰ ਸਰਵਣ ਦੂਰ ਦਰਸ਼ਨ ਦੂਰ ਗਮਨ ਦੂਰ ਦੀ ਗੱਲ ਸੁਣ ਲੈਣੀ, ਇੱਥੇ ਬੈਠੇ ਬੈਠੇ ਹਜ਼ਾਰਾਂ ਮੀਲ ਤੋਂ ਲੱਖਾਂ ਮੀਲ ਤੋਂ ਆਵਾਜ਼ ਸੁਣ ਲੈਣੀ। ਜਿਵੇਂ ਅੱਜ ਕੱਲ੍ਹ ਮੋਬਾਇਲ ਫੋਨ ਹਨ, ਜਿੱਥੇ ਮਰਜ਼ੀ ਕੋਈ ਫਿਰਦਾ ਹੋਵੇ ਉੱਥੇ ਹੀ ਗੱਲ ਕਰ ਲੈਂਦੇ। ਪਹਿਲੇ ਜ਼ਮਾਨੇ 'ਚ ਸਾਧੂਆਂ ਕੋਲ ਸ਼ਕਤੀ ਹੁੰਦੀ ਸੀ, ਉਹ ਦੂਰ ਦੀ ਗੱਲ ਸੁਣ ਲੈਂਦੇ ਸੀ। ਦੂਰਦਰਸ਼ਨ, ਇੱਥੇ ਬੈਠੇ ਦੂਰ ਦੀਆਂ ਗੱਲਾਂ ਦੇਖ ਲੈਣੀਆਂ ਕੀ ਹੋ ਰਿਹਾ, ਉਹਨੂੰ ਕਹਿੰਦੇ ਦੂਰਦਰਸ਼ਨ। ਦੂਰ ਸਰਵਣ, ਦੂਰਦਰਸ਼ਨ, ਦੂਰ ਗਮਨ। ਜਾਣਾ ਹੋਵੇ ਹਜ਼ਾਰਾਂ ਮੀਲ 'ਤੇ ਇੱਕ ਮਿੰਟ ਵਿੱਚ ਹੀ ਪਹੁੰਚ ਜਾਣਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਵਿੱਚ ਬੈਠੇ ਹੋਏ ਨੇ, ਮਦੀਨਾ ਮੱਕਾ ਉੱਧਰ ਫਿਰ ਵਿਚਰ ਰਹੇ ਨੇ ਅਰਬ ਦੇਸ਼ ਵਿੱਚ, ਅਤੇ ਆਪਣੇ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਬੇਬੇ ਬੇਬੇ ਜੀ ਯਾਦ ਕਰ ਰਹੇ ਨੇ, ਬੇਬੇ ਨਾਨਕੀ ਜੀ, ਉਹਨਾਂ ਨੇ ਪ੍ਰਸ਼ਾਦਾ ਬਣਾਇਆ ਹੋਇਆ ਅਤੇ ਉਹ ਸੋਚਦੇ ਆ ਵੀ ਪ੍ਰਸ਼ਾਦਾ ਭੈਣ ਜੀ ਸੋਚਦੇ ਆ ਵੀ ਵੀਰ ਆਏਗਾ ਅਤੇ ਉਹਨੂੰ ਛਕਾਵਾਂਗੇ। ਪ੍ਰਸ਼ਾਦਾ ਤਵੇ 'ਤੇ ਪਾਇਆ, ਫੁੱਲ ਗਿਆ ਹੈ। ਫੁਲਕਾ ਜਿਹਨੂੰ ਆਪਾਂ ਕਹਿੰਦੇ ਫੁੱਲ ਜਾਵੇ, ਤੇ ਉਹਨੂੰ ਫੁਲਕਾ ਕਹਿੰਦੇ ਪ੍ਰਸ਼ਾਦਾ। ਵੀ ਪ੍ਰਸ਼ਾਦਾ ਫੁੱਲਿਆ ਅਤੇ ਭੈਣ ਜੀ ਦੇ ਮਨ 'ਚ ਆਇਆ ਵੀ ਇਹ ਤਾਂ ਵੀਰ ਜੀ ਦੇ ਛਕਣ ਵਾਲਾ ਸੀ। ਅਤੇ ਬੇਬੇ ਯਾਦ ਕਰਦੀ ਹੈ, ਮਰਦਾਨਿਆਂ ਕਿਵੇਂ ਕਰੀਏ। ਕਹਿਣ ਲੱਗਾ ਮਹਾਰਾਜ, ਬੇਬੇ ਆਪਾਂ ਬੜੇ ਦੂਰ ਛੱਡ ਆਏ ਹਾਂ ਪੰਜਾਬ 'ਚ, ਤੁਸੀਂ ਜਾ ਸਕਦੇ ਹੋ, ਕਰੋ ਕਿਰਪਾ। ਜਿਵੇਂ ਮਹਾਰਾਜ ਕਹਿੰਦੇ ਸ਼ਬਦ ਪੜ੍ਹ ਕੀਰਤਨ ਕਰ। ਕੀਰਤਨ ਕੀਤਾ, ਜਦੋਂ ਅੱਖਾਂ ਖੋਲੀਆਂ ਤਾਂ ਬੇਬੇ ਦੇ ਘਰ ਆ ਗਏ। ਇੱਦਾਂ ਦੀਆਂ ਬੇਅੰਤ ਸ਼ਕਤੀਆਂ ਜਨਮ ਸਾਖੀ ਵਿੱਚ ਜੋ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੁਣਾਈਆਂ ਸਾਖੀਆਂ, ਉਹਦੇ ਵਿੱਚ ਇੱਦਾਂ ਦੇ ਬਚਨ ਬਹੁਤ ਆਉਂਦੇ। ਇਹਨੂੰ ਕਹਿੰਦੇ ਦੂਰ ਗਮਨ। ਇਹ ਵੀ ਇੱਕ ਸਿੱਧੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ, ਸਿੱਧਾਂ ਕੋਲ ਵੀ ਇਹ ਸ਼ਕਤੀ ਸੀ, ਉਹ ਵੀ ਜਿੱਥੇ ਮਰਜ਼ੀ ਪਹੁੰਚ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਪਹਿਲਾਂ ਹੀ ਪਹੁੰਚੇ ਹੁੰਦੇ ਸਨ ਅੱਗੇ, ਇੱਦਾਂ ਹੁੰਦਾ ਸੀ। ਰਿੱਧੀ ਸਿੱਧੀ ਨਿੱਧੀ, ਇਹਨੂੰ ਪ੍ਰਾਪਤ ਕਰਨ ਲਈ ਲੋਕ ਬੜੇ ਯਤਨ ਕਰਦੇ ਹਨ, ਬੜੀਆਂ ਤਪੱਸਿਆ ਕਰਦੇ ਹਨ, ਬੜੀਆਂ ਸਾਧਨਾ ਕਰਦੇ ਹਨ। ਸਾਰਿਆਂ ਨੂੰ ਨਹੀਂ ਮਿਲਦੀ ਕਾਮਯਾਬੀ, ਕਈ ਹੋ ਵੀ ਜਾਂਦੇ। ਪਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲੈ ਲਓ, ਰਿੱਧੀਆਂ ਸਿੱਧੀਆਂ ਨਿੱਧੀਆਂ ਆਪੇ ਪਿੱਛੇ ਫਿਰਦੀਆਂ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵੱਸ ਗਿਆ, 18 ਸਿੱਧੀ 9 ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਹੇ। ਜਿਹੜੇ ਹਰੀ ਨੂੰ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ, 9 ਨਿੱਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਨਿੱਧ ਸਿੱਧ ਚਰਨ ਗਹੇ, ਗਹੇ ਮੈਨੇ ਪਕੜ ਲਏ। ਜਦੋਂ ਮਹਾਰਾਜ ਦੇ ਚਰਨ ਪਕੜ ਲਏ, ਜਿਵੇਂ ਆਪਾਂ ਕਹਿੰਦੇ ਨਾ, ਗਹਿਓ ਤੁਹਾਰੋ ਦੁਆਰ, ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਗਹਿਓ ਦਾ ਅਰਥ ਵੀ ਗਹੇ ਵਰਗੇ ਇੱਕੋ ਹੀ ਹੈ। ਗਹੇ ਮੈਨੇ ਪਕੜ ਲਏ, ਗਹਿਓ ਮੈਨੇ ਪਕੜ ਲਿਆ, ਗਹਿਓ ਤੁਹਾਡਾ ਦੁਆਰ ਪਕੜ ਲਿਆ, ਤੁਹਾਡਾ ਬੂਹਾ ਪਕੜ ਲਿਆ, ਤੁਹਾਡਾ ਆਸਰਾ ਪਕੜ ਲਿਆ। ਦੁਆਰ ਮੈਨੇ ਦਰਵਾਜ਼ਾ, ਘਰ ਦਾ ਬੂਹਾ। ਹੇ ਵਾਹਿਗੁਰੂ, ਅਸੀਂ ਤੇਰਾ ਬੂਹਾ ਪਕੜ ਲਿਆ, ਤੇਰਾ ਦਰਵਾਜ਼ਾ ਪਕੜ ਲਿਆ, ਤੇਰੇ ਦਰ 'ਤੇ ਆ ਗਏ। ਇੱਥੇ ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਅਸੀਂ ਤੇਰੇ ਚਰਨ ਪਕੜ ਲਏ। ਨਿੱਧ ਸਿੱਧ ਚਰਨ ਗਹੇ ਤਾਂ ਕਿਹਾ ਕਾੜਾ। ਜੇ ਵਾਹਿਗੁਰੂ ਦੇ ਚਰਨ ਫੜ ਲਏ ਤਾਂ ਫਿਰ ਕਾਹਦਾ ਕਾੜਾ? ਕਾੜਾ ਹੁੰਦਾ, ਕਾੜਾ ਮੈਨੇ ਚਿੰਤਾ, ਕਾੜਾ ਮੈਨੇ ਫਿਕਰ, ਕਾੜਾ ਮੈਨੇ ਮਨ ਦੀ ਟੈਨਸ਼ਨ ਪਰੇਸ਼ਾਨੀ। ਕਾੜਾ ਨਾਮ ਲੜਾਈ ਝਗੜੇ ਦਾ ਵੀ ਹੈ। ਕਾਲਾ ਕਲੇਸ਼, ਪਰੇਸ਼ਾਨੀਆਂ, ਦੁੱਖ ਜਿਹੜੇ ਘਰਾਂ ਵਿੱਚ ਹੁੰਦੇ ਨੇ, ਆਦੀਆਂ ਵਿਆਦੀਆਂ ਉਪਾਧੀਆਂ, ਮਾਨਸਿਕ ਰੋਗ, ਸਰੀਰਕ ਰੋਗ, ਸਮਾਜਿਕ ਤੌਰ 'ਤੇ ਕੋਈ, ਇਹ ਜਿਹੜੀਆਂ ਚੀਜ਼ਾਂ ਨੇ ਇਹ ਨੇੜੇ ਨਹੀਂ ਆਉਂਦੀਆਂ। ਵਾਹਿਗੁਰੂ ਦੇ ਚਰਨ ਫੜ ਲਏ ਤਾਂ ਨਾ ਕੋਈ ਚਿੰਤਾ, ਨਾ ਕੋਈ ਫਿਕਰ, ਨਾ ਕੋਈ ਡਰ। ਕਾਲਾ ਕਾਲਾ ਮਹਾਰਾਜ ਕਹਿੰਦੇ, ਕਾਲਾ ਕਛੂ ਨਾ ਵਿਆਪੇ, ਨਾਨਕ ਮਿਟੈ ਉਪਾਧ। ਫਿਰ ਕੋਈ ਝਗੜਾ ਨਹੀਂ, ਕੋਈ ਲੜਾਈ ਨਹੀਂ ਰਹਿੰਦੀ, ਕੋਈ ਕਲੇਸ਼ ਨਹੀਂ ਰਹਿੰਦਾ, ਕੋਈ ਦੁੱਖ ਨਹੀਂ ਰਹਿੰਦਾ, ਕੋਈ ਝੋਰਾ ਨਹੀਂ ਰਹਿੰਦਾ, ਕੋਈ ਫਿਕਰ ਨਹੀਂ ਰਹਿੰਦਾ। ਸਾਰੀਆਂ ਵਿਆਧੀਆਂ, ਅੱਧੀਆਂ ਵਿਆਧੀਆਂ, ਉਪਾਧੀਆਂ ਮਿਟ ਜਾਂਦੀਆਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਛਮੀ ਤੋਟ ਨਾ ਆਵੇ, ਲਖਮੀ ਤੋਟ ਨਾ ਆਵੇ, ਖਾਏ ਖਰਚ ਰਹਿੰਦਾ, ਸਾਰੇ ਸੌਖੀ ਸੁੱਖ ਹੋ ਜਾਂਦੇ ਹਨ। ਸਭ ਕੁਛ ਵਸ ਜਿਸਮ, ਸਭ ਕੁਛ, ਸਾਰਾ ਕੁਝ, ਸਾਰਾ ਕੁਝ ਜਿਹਦੇ ਵਸ ਵਿੱਚ, ਇਹ ਸਾਰੀ ਦੁਨੀਆ ਕਿਹਦੇ ਵਸ ਵਿੱਚ? ਇੱਕ ਮੁਲਕ ਦਾ ਇੱਕ ਰਾਸ਼ਟਰਪਤੀ, ਪ੍ਰੈਜੀਡੈਂਟ, ਪ੍ਰਧਾਨ ਮੰਤਰੀ ਹੋ ਸਕਦਾ, ਪਰ ਉਹ ਪ੍ਰੈਜੀਡੈਂਟ ਸਾਰੀ ਧਰਤੀ ਦੇ ਮੁਲਕਾਂ ਦਾ ਨਹੀਂ ਹੋ ਸਕਦਾ। ਇੱਕ ਸਟੇਟ ਦਾ ਹੋ ਸਕਦਾ, ਦੂਜੀ ਸਟੇਟ ਦਾ ਹੋਰ ਹੋਵੇਗਾ, ਤੀਜੀ ਸਟੇਟ ਦਾ ਹੋਰ ਹੋਵੇਗਾ। ਇੱਕ ਮੁਲਕ ਦਾ ਇੱਕ ਪ੍ਰੈਜੀਡੈਂਟ ਹੋਵੇਗਾ, ਦੂਜੇ ਮੁਲਕ ਦਾ ਹੋਰ ਦੂਜਾ ਕੋਈ ਪ੍ਰੈਜੀਡੈਂਟ ਹੋਵੇਗਾ। ਸਾਰਾ ਕੁਝ ਇੱਕ ਬੰਦੇ ਦੇ ਵੱਸ ਨਹੀਂ, ਸਾਰਾ ਕੁਝ ਇੱਕ ਪਰਮਾਤਮਾ ਦੇ ਵੱਸ ਜ਼ਰੂਰ। ਆਖੋ ਸਤਨਾਮ ਸ੍ਰੀ। ਅੱਜ ਜਿਹੜੀ ਧਰਤੀ 'ਤੇ ਆਪਾਂ ਰਹਿੰਦੇ ਹਾਂ ਨਾ, ਇਹਦੇ ਨਾਲੋਂ ਬੜੇ ਬੜੇ ਵੱਡੇ ਗ੍ਰਹਿ ਹਨ, ਬੜੇ ਬੜੇ ਵੱਡੇ ਸੂਰਜ ਹਨ, ਉਹਨਾਂ ਸੂਰਜਾਂ ਤੋਂ ਹੋਰ ਵੱਡੇ ਸੂਰਜ ਹਨ, ਉਹਨਾਂ ਸੂਰਜਾਂ ਤੋਂ ਹੋਰ ਵੱਡੇ ਸੂਰਜ ਹਨ। ਆਕਾਸ਼ ਗੰਗਾ, ਗਲੈਕਸੀ, ਬ੍ਰਹਿਮੰਡ ਜਿਹੜਾ ਹੈ, ਇਹ ਸਾਰਾ ਕਿਹਦੇ ਵੱਸ ਵਿੱਚ ਹੈ? ਕਦੀ ਸੋਚਿਆ? ਹਵਾ ਕਿਹਦੇ ਵੱਸ ਵਿੱਚ ਹੈ? ਅੱਗ ਕਿਹਦੇ ਵੱਸ ਵਿੱਚ ਹੈ? ਪਾਣੀ ਕਿਹਦੇ ਵੱਸ ਵਿੱਚ ਹੈ? ਧਰਤੀ ਕਿਹਦੇ ਵੱਸ ਵਿੱਚ ਹੈ? ਆਕਾਸ਼ ਕਿਹਦੇ ਵੱਸ ਵਿੱਚ ਹੈ? ਇਹ ਜੇ ਦੇਖਿਆ ਜਾਵੇ, ਸਾਰਾ ਕੁਝ ਮਹਾਰਾਜ ਦੱਸ ਰਹੇ ਨੇ ਪਰਮੇਸ਼ਰ ਦੇ ਵੱਸ ਵਿੱਚ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਰਤਨਾ। ਉਹਦੇ ਭੈ ਵਿੱਚ ਹੀ ਸੂਰਜ ਹੈ, ਉਹਦੇ ਭੈ ਵਿੱਚ ਹੀ ਚੰਦਰਮਾ, ਉਹਦੇ ਭੈ ਵਿੱਚ ਵੀ ਧਰਤੀ, ਆਕਾਸ਼ ਸਭ ਉਹਦੇ ਭੈ ਵਿੱਚ। ਸਭ ਕੁਛ ਵਸ ਜਿਸ ਹੈ, ਜਿਸ ਦੇ ਵਸ ਵਿੱਚ ਹੈ ਸਾਰਾ ਕੁਝ। ਸੋ ਪ੍ਰਭੂ ਅਸਾੜਾ, ਸੋ ਪ੍ਰਭੂ ਅਸਾਡਾ। ਅਸਾੜਾ ਸ਼ਬਦ ਵਰਤਿਆ ਮਹਾਰਾਜ ਨੇ ਪੁਰਾਤਨ ਬੋਲੀ, ਨਾਲੇ ਛੰਦ ਦੀ ਚਾਲ ਬਣਾਉਣ ਲਈ ਪਹਿਲਾਂ ਕਾੜਾ ਸ਼ਬਦ ਵਰਤਿਆ, ਅੱਗੇ ਅਸਾੜਾ ਵਰਤਿਆ। ਪਰ ਜਿਹੜਾ ਪੰਜਾਬੀ 'ਚ ਆਪਾਂ ਸਿੱਧਾ ਅਨੁਵਾਦ ਕਰੀਏ ਤਾਂ ਅਸਾਡਾ, ਅਸਾੜਾ ਮੈਨੇ ਸਾਡਾ। ਸੋ ਪ੍ਰਭੂ ਅਸਾਡਾ, ਸਾਡਾ ਉਹ ਪ੍ਰਭੂ ਹੈ, ਸਾਡਾ ਮਾਲਕ ਹੈ, ਸਾਡਾ ਰਾਜਾ ਹੈ, ਸਾਡਾ ਉਹ ਬਾਦਸ਼ਾਹ ਹੈ, ਸਾਡਾ ਉਹ ਸਵਾਮੀ ਹੈ, ਸਾਡਾ ਉਹ ਖਸਮ, ਉਹ ਸਾਡਾ ਹੈ, ਅਸੀਂ ਉਹਦੇ, ਕਿਉਂਕਿ ਉਹ ਸਾਡੇ ਅੰਦਰ ਬੈਠਾ ਹੋਇਆ। ਸਾਡਾ ਸਭ ਤੋਂ ਨੇੜੇ ਦਾ ਰਿਸ਼ਤੇਦਾਰ, ਸਾਡਾ ਨੇੜੇ ਦਾ ਸੰਬੰਧੀ, ਸਾਡਾ ਨੇੜੇ ਦਾ ਮਿੱਤਰ, ਸਾਰਿਆਂ ਤੋਂ ਜ਼ਿਆਦਾ ਸਾਡੇ ਦਿਲ ਦੀ ਗੱਲ ਜਾਣਨ ਵਾਲਾ, ਕਿਉਂਕਿ ਦੁਨਿਆਵੀ ਤੌਰ 'ਤੇ ਅਸੀਂ ਮਿੱਤਰ ਉਸ ਨੂੰ ਬਣਾਉਂਦੇ ਹਾਂ ਜਿਹੜਾ ਸਾਡੇ ਦਿਲ ਦੇ ਕਰੀਬੀ ਹੋਵੇ, ਜਿਹੜਾ ਸਾਡੇ ਦਿਲ ਦੀ ਗੱਲ ਜਾਣਦਾ ਹੋਵੇ, ਜਿਹਦੇ ਅੱਗੇ ਅਸੀਂ ਆਪਣੇ ਦਿਲ ਦੀ ਗੱਲ ਸ਼ੇਅਰ ਕਰ ਸਕੀਏ। ਜਿਹਦੇ ਅੱਗੇ ਅਸੀਂ ਆਪਣੇ ਦਿਲ ਦੀ ਗੱਲ ਨਹੀਂ ਸ਼ੇਅਰ ਕਰ ਸਕਦੇ, ਉਹ ਸਾਡਾ ਮਿੱਤਰ ਨਹੀਂ। ਇਹ ਦੁਨਿਆਵੀ ਤੌਰ 'ਤੇ ਦੇਖਿਆ ਜਾਂਦਾ। ਹੁਣ ਸਾਡੇ ਦਿਲ ਦੀ ਇਸ ਗੱਲ ਨੂੰ ਕੌਣ ਹਰ ਵੇਲੇ ਜਾਣਦਾ? ਇੱਕ ਪਰਮੇਸ਼ਰ ਹੀ ਜਾਣਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਡਾ ਮਿੱਤਰ, ਸਾਡਾ ਸੱਜਣ, ਸਾਡਾ ਬੇਲੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਸ ਪ੍ਰਭੂ ਨੇ, ਉਸ ਵਾਹਿਗੁਰੂ ਨੇ ਸਾਡੀ ਬਾਂਹ ਫੜ ਲਈ। ਪੂਜਾ ਨਾਮ ਹੈ ਬਾਂਹ ਦਾ। ਉਸ ਵਾਹਿਗੁਰੂ ਨੇ ਬਾਂਹ ਫੜ ਕੇ ਆਪਣਾ ਨਾਮ ਦੇ ਦਿੱਤਾ। ਇਹ ਵੱਡੀ ਬਾਂਹ ਫੜਨ ਦੀ ਨਿਸ਼ਾਨੀ ਕੀ ਹੈ? ਜਿਵੇਂ ਕੋਈ ਬੰਦਾ ਕਿਸੇ ਦੂਜੇ ਦੀ ਬਾਂਹ ਫੜਦਾ, ਇੱਦਾਂ ਆ ਕੇ ਉਹਦਾ ਮਤਲਬ ਹੁੰਦਾ ਵੀ ਬਸ ਹੁਣ ਮੈਂ ਤੈਨੂੰ ਡੁੱਬਣ ਨਹੀਂ ਦੇਵਾਂਗਾ। ਕੋਈ ਬੰਦਾ ਡੁੱਬ ਰਿਹਾ ਹੋਵੇ, ਦੂਜਾ ਤਗੜਾ ਬੰਦਾ ਆ ਕੇ ਉਹਦੀ ਬਾਂਹ ਫੜ ਕੇ ਉਹਨੂੰ ਬਾਹਰ ਕੱਢ ਲਵੇ, ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ 'ਤੇ ਮੁਸੀਬਤ ਆ ਜਾਵੇ ਅਤੇ ਕੋਈ ਤਗੜਾ ਬੰਦਾ ਆ ਕੇ ਸਾਡੀ ਹੈਲਪ 'ਤੇ ਖੜ੍ਹਾ ਹੋ ਜਾਵੇ, ਉਹਨੂੰ ਕਹਿੰਦੇ ਬਾਂਹ ਫੜਨੀ। ਜਿਵੇਂ ਹਿੰਦੂ ਧਰਮ ਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫੜ ਲਈ। ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਫਰਿਆਦ ਕੀਤੀ ਵੀ ਮਹਾਰਾਜ ਸਾਡੀ ਬਾਂਹ ਫੜ ਲਓ, ਬਾਹੇ ਪੂਜਾ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਹੇ ਗੁਰੂ ਹਰਗੋਬਿੰਦ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡੀ ਬਾਂਹ ਫੜ ਲਓ, ਬਾਹੇ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਬਾਂਹ ਫੜੀ, ਫਿਰ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ, ਦਿੱਲੀ 'ਚ ਜਾ ਕੇ ਆਪਣਾ ਸੀਸ ਦੇ ਤਾ, ਪਰ ਹਿੰਦੂ ਧਰਮ ਬਚਾ ਲਿਆ। ਅੱਜ ਹਿੰਦੂ ਧਰਮ ਦੇ ਮੰਦਰ ਪੂਜਾ ਹੋ ਰਹੀ ਹੈ, ਢਲ ਖੜਕ ਰਹੇ ਨੇ, ਆਰਤੀਆਂ ਹੋ ਰਹੀਆਂ ਨੇ, ਵੇਦ ਸ਼ਾਸਤਰ ਧਰਮ ਗ੍ਰੰਥ ਕਥਾ ਹੋ ਰਹੀ ਹੈ। ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਦੇ ਬਦੌਲਤ ਹੈ। ਉਹਨਾਂ ਨੇ ਧਰਮ ਦੀ ਰਾਖੀ ਲਈ ਆਪਾ ਬਲੀਦਾਨ ਕਰ ਦਿੱਤਾ, ਬਾਂਹ ਫੜ ਲਈ। ਕਿਸੇ ਕਵੀ ਨੇ ਉਸ ਵੇਲੇ, ਇੱਕ ਭੱਟ ਨੇ ਲਿਖਿਆ ਹੈ, ਉਹ ਕਹਿੰਦੇ ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ, ਧਰ ਪਈਏ ਧਰਤੀ ਦੇ ਵਿੱਚ ਮਿੱਟੀ 'ਚ ਮਿਲ ਜਾਈਏ, ਭਾਵ ਖਤਮ ਹੋ ਜਾਈਏ, ਸ਼ਹੀਦ ਹੋ ਜਾਈਏ, ਸਾਰਾ ਕੁਝ ਸਾਡਾ ਖਤਮ ਹੋ ਜਾਏ, ਸਿਰ ਦੀਜੇ ਬਾਹੇ ਨਾ ਛੋੜੀਏ। ਦੂਜਿਆਂ ਦੀ ਬਾਂਹ ਫੜ ਲਈਏ ਨਾ, ਉਹਨਾਂ ਦੀ ਬਾਂਹ ਨਹੀਂ ਛੱਡਣੀ, ਭਾਵੇਂ ਕੁਛ ਵੀ ਹੋ ਜਾਵੇ। ਸੋ ਹਿੰਦੂ ਧਰਮ ਦੀ ਬਾਂਹ ਫੜੀ ਗੁਰੂ ਤੇਗ ਬਹਾਦਰ ਸਾਹਿਬ, ਸਿਰੇ ਲਾ ਦਿੱਤੀ ਗੱਲ, ਧਰਮ ਬਚਾ ਲਿਆ। ਮਹਾਰਾਜ ਅਕਾਲ ਪੁਰਖ ਨੇ ਸਾਡੀ ਬਾਂਹ ਫੜ ਲਈ। ਗੁਰੂ ਅਰਜਨ ਦੇਵ ਜੀ ਕਹਿੰਦੇ, ਗਹਿ ਪੂਜਾ ਲੀਨੇ ਬਾਂਹ ਫੜ ਲਏ ਨਾਮ ਦੀਨੇ। ਪਰਮਾਤਮਾ ਕਿਸੇ ਦੀ ਬਾਂਹ ਫੜਦਾ, ਇਹਦੀ ਨਿਸ਼ਾਨੀ ਕੀ ਹੈ? ਇਹਦਾ ਲੱਛਣ ਕੀ ਹੈ ਵੀ ਪਰਮੇਸ਼ਰ ਨੇ ਬਾਂਹ ਫੜੀ, ਇਹਦੀ ਕੀ ਕੀ ਪ੍ਰਮਾਣਿਕਤਾ ਹੈ, ਕੀ ਇਹਦੀ ਇੱਕ ਇਗਜੈਂਪਲ ਹੈ, ਕੀ ਇਹਦੀ ਸਾਡੇ ਸਾਹਮਣੇ ਉਦਾਹਰਣ ਹੈ? ਤਾਂ ਉਹ ਕਹਿੰਦੇ ਆ ਵੀ ਇਹਦਾ ਪ੍ਰਮਾਣ ਇਹ ਹੈ ਕਿ ਵਾਹਿਗੁਰੂ 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 ਮੂੰਹ ਤੋਂ ਜਪਿਆ ਜਾ ਰਿਹਾ, ਜਾਪ ਚੱਲ ਪਿਆ, ਸਿਮਰਨ ਦੀ ਦਾਤ, ਨਾਮ ਦੀਆਂ ਦਾਤਾਂ ਦੇ ਤੀਆਂ, ਨਾਮ ਦੀ ਪ੍ਰਾਪਤੀ ਹੋਣੀ ਪਰਮੇਸ਼ਰ ਦੀ ਪ੍ਰਾਪਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਹਿ ਪੂਜਾ ਲੀਨੇ, ਵਾਹਿਗੁਰੂ ਨੇ ਬਾਂਹ ਫੜ ਲਈ, ਨਾਮ ਦੀਨੇ, ਨਾਮ ਦੀਆਂ ਦਾਤਾਂ ਦੇ ਤੀਆਂ, ਕਰ ਧਾਰ ਮਸਤਕ ਰੱਖਿਆ, ਆਪਣਾ ਹੱਥ ਸਾਡੇ ਸਿਰ 'ਤੇ ਰੱਖ ਕੇ ਮੱਥੇ ਦੇ ਉੱਤੇ ਬਹੁਤ ਹੀ ਕਿਰਪਾ ਕਰਤੀ, ਬਹੁਤ ਹੀ ਬਖਸ਼ਿਸ਼ ਕਰਤੀ। ਕਰ ਧਾਰ ਮਸਤਕ ਰੱਖਿਆ, ਕਰ ਮੈਨੇ ਹੱਥ ਧਾਰ ਮੈਨੇ ਰੱਖਿਆ ਸਿਰ ਦੇ ਉੱਤੇ, ਧਾਰਨ ਕਰ ਧਾਰ ਧਾਰ ਦਿੱਤਾ, ਧਰ ਦਿੱਤਾ ਹੱਥ, ਧਰ ਦਿੱਤਾ ਮਸਤਕ ਦੇ ਉੱਤੇ, ਅਤੇ ਰੱਖਿਆ ਸਾਡੀ ਰੱਖਿਆ ਕੀਤੀ, ਸਾਨੂੰ ਆਪਣੇ ਆਸਰੇ ਵਿੱਚ ਲੈ ਲਿਆ, ਆਪਣੀ ਓਟ ਵਿੱਚ ਲੈ ਲਿਆ। ਜਦੋਂ ਗੁਰੂ ਕਿਸੇ ਦੇ ਸਿਰ 'ਤੇ ਹੱਥ ਰੱਖਦਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰੂ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਨ ਲਾਥਾ, ਸਾਰੇ ਦੁੱਖ ਦੂਰ ਹੋ ਜਾਂਦੇ। ਹਾਂ, ਮਹਾਰਾਜ ਕਹਿੰਦੇ ਫਿਰ ਸੰਸਾਰ ਸਾਗਰ ਨਹਿ ਵਿਆਪਕ। ਆਹ ਜਿਹੜਾ ਸੰਸਾਰ ਸਾਗਰ ਸਮੁੰਦਰ ਹੈ ਨਾ, ਬਹੁਤ ਡੂੰਘਾ, ਇਹਦੇ 'ਚ ਦੁਨੀਆ ਗੋਤੇ ਖਾ ਰਹੀ ਹੈ, ਡੁੱਬ ਰਹੀ ਹੈ, ਬਹੁਤ ਜੀਵ ਇਹਦੇ ਵਿੱਚ ਡੁੱਬ ਰਹੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਦੁਨੀਆ ਡੁੱਬ ਰਹੀ ਹੈ ਸਾਧ ਸੰਗਤ ਜੀ। ਇਹ ਸੰਸਾਰ ਸਾਗਰ 'ਚ ਜਿੰਨੇ ਵੀ ਜੀਵ ਆਉਂਦੇ ਨੇ, 99% ਡੁੱਬਦੇ ਹਨ। ਪਾਣੀ ਦੇ ਸਮੁੰਦਰ 'ਚ ਹੁੰਦੇ, ਭਾਵੇਂ ਕੋਈ ਤਰ ਜਾਵੇ ਪੇੜਾ ਬਣਾ ਕੇ, ਕੋਈ ਜਹਾਜ਼ ਬਣਾ ਕੇ, ਕੋਈ ਫੈਰੀ ਬਣਾ ਕੇ, ਪਰ ਜਿਹੜਾ ਇਹ ਸੰਸਾਰ ਰੂਪੀ ਸਮੁੰਦਰ ਹੈ, ਇਹਦੇ ਵਿੱਚੋਂ ਤਰਨਾ ਮੁਸ਼ਕਲ। ਇਹਦੀਆਂ ਲਹਿਰਾਂ ਬੜੀਆਂ ਅਜੀਬੋ ਗਰੀਬ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦੁਵੈਸ਼, ਨਿੰਦਾ, ਚੁਗਲੀ, ਆਲਸ, ਕਈ ਪ੍ਰਕਾਰ ਦੀਆਂ ਲਹਿਰਾਂ ਹਨ। ਚੰਗੇ ਮਾੜੇ ਖਿਆਲ ਹਨ। ਇਹ ਹਰ ਵੇਲੇ ਬੰਦਾ ਡੁੱਬਦਾ ਹੀ ਰਹਿੰਦਾ, ਪਰ ਜਦੋਂ ਮਹਾਰਾਜ ਦੇ ਚਰਨ ਫੜ ਲਏ ਤਾਂ ਫਿਰ ਸੰਸਾਰ ਸਾਗਰ ਜਿਹੜਾ ਉਹ ਵਿਆਪਦਾ ਹੀ ਨਹੀਂ, ਭਾਵ ਉਹ ਬੰਦੇ ਨੂੰ ਡੋਬ ਨਹੀਂ ਸਕਦਾ। ਮਹਾਰਾਜ ਸਾਹਿਬ ਜੀ ਬਚਨ ਕਰਦੇ, ਅਮਿਓ ਹਰ ਰਸ ਚੱਖਿਆ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ। ਸੰਸਾਰ ਦੇ ਵਿੱਚ ਜਿੰਨੇ ਵੀ ਰਸ ਹਨ, ਉਹਨਾਂ ਦਾ ਸਾਧ ਸੰਗਤ ਜੀ ਸਵਾਦ ਥੋੜ੍ਹੇ ਚਿਰ ਬਾਅਦ ਫਿੱਕਾ ਪੈ ਜਾਂਦਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਮਿੱਠਾ ਕਰਕੇ ਖਾਈਦਾ, ਬਾਅਦ ਵਿੱਚ ਸਵਾਦ ਫਿੱਕਾ, ਕੌੜਾ, ਬੇਰਸਾ ਜਿਹਾ ਹੋ ਜਾਂਦਾ। ਪਰ ਅਮਿਓ ਹਰ ਰਸ ਚੱਖਿਆ, ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਚੱਖਿਆ ਤਾਂ ਨਾਮ ਦਾ ਰਸ ਐਸਾ ਹੈ ਕਿ ਉਸ ਦੇ ਚੱਖਣ ਦੇ ਨਾਲ ਫਿਰ ਹੋਰ ਕਿਸੇ ਰਸ ਦੀ ਗੁੰਜਾਇਸ਼ ਨਹੀਂ ਰਹਿੰਦੀ, ਅਤੇ ਉਹਦਾ ਰਸ ਕਦੀ ਫਿੱਕਾ ਨਹੀਂ ਹੁੰਦਾ। ਅਵਰ ਸਾਧ ਚੱਖ ਸਗਲੇ ਦੇਖੇ, ਮਨ ਹਰ ਰਸ ਸਭ 'ਤੇ ਮਿੱਠਾ ਜੀਉ। ਹੋਰ ਸਵਾਦ ਸਾਰੇ ਸਵਾਦ ਚੱਕ ਕੇ ਦੇਖੇ ਹਨ, ਬਾਅਦ ਵਿੱਚ ਮਿੱਠੇ ਹੀ ਫਿੱਕੇ ਹੀ ਹੋ ਜਾਂਦੇ ਮਿੱਠੇ ਵੀ, ਪਰ ਮਹਾਰਾਜ ਦਾ ਨਾਮ ਸਾਰਿਆਂ ਤੋਂ ਮਿੱਠਾ, ਸਾਰਿਆਂ ਤੋਂ ਮਿੱਠਾ। ਫਰੀਦ ਦੀ ਮਾਂ ਕਹਿੰਦੀ ਹੁੰਦੀ ਸੀ, ਪੁੱਤਰ ਨਮਾਜ਼ ਪੜ੍ਹਿਆ ਕਰ, ਬੰਦਗੀ ਕਰਿਆ ਕਰ, ਅੱਲਾਹ ਤਾਲਾ ਸ਼ੱਕਰ ਦੇਵੇਗਾ। 5 ਸਾਲ ਦੇ ਬੱਚੇ ਨੂੰ ਮਿੱਠੇ ਖਾਣ ਦਾ ਬੜਾ ਸ਼ੌਂਕ ਹੁੰਦਾ। ਅੱਜ ਕੱਲ੍ਹ ਦੇ ਬੱਚਿਆਂ ਨੂੰ ਆਪਾਂ ਟੌਫੀਆਂ, ਚੌਕਲੇਟ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਹਾਂ। ਪਹਿਲਾਂ ਬੱਚਿਆਂ ਨੂੰ ਗੁੜ ਸ਼ੱਕਰ ਹੀ ਹੁੰਦਾ ਸੀ। ਘਰ ਦੇ ਵਿੱਚ ਬੱਚੇ ਨੇ ਰੋਣਾ ਅਤੇ ਮਾਂ ਨੇ ਗੁੜ ਦੀ ਰੋੜੀ ਦੇ ਦੇਣੀ, ਉਹਨੇ ਚੁੱਪ ਕਰ ਜਾਣਾ ਮਿੱਠਾ ਖਾਣ ਨੂੰ, ਅਤੇ ਹੁੰਦਾ ਵੀ ਉਹ ਸਿਹਤ ਵਾਲਾ ਸੀ। ਅਤੇ ਮਾਂ ਨੇ ਆਖਣਾ, ਪੁੱਤਰ ਨਮਾਜ਼ ਪੜ੍ਹਿਆ ਕਰ, ਬੰਦਗੀ ਕਰਿਆ ਕਰ। ਉਹਨੇ ਆਖਣਾ, ਉਹਦਾ ਕੀ ਫਾਇਦਾ ਮਾਂ? ਉਹਨੇ ਕਿਹਾ, ਅੱਲਾ ਸ਼ੱਕਰ ਦਿੰਦਾ। ਉਹਨੇ ਲਾਲਚ ਦੇ ਨਾਲ ਮਸੱਲਾ ਵਿਛਾ ਲਿਆ ਅਤੇ ਬੈਠ ਕੇ ਨਮਾਜ਼ ਪੜ੍ਹਨ ਲੱਗਾ, ਬੰਦਗੀ ਕਰਨ ਲੱਗਾ। ਹੌਲੇ ਜੀ ਮਾਂ ਨੇ ਇੱਕ ਪੁੜੀ ਸ਼ੱਕਰ ਪਾ ਕੇ ਉਹਦੇ ਮਸੱਲੇ ਦੇ ਥੱਲੇ ਰੱਖ ਦਿੱਤੀ। ਮਸੱਲਾ ਕਹਿੰਦੇ ਨੇ ਚਟਾਈ ਹੁੰਦੀ ਹੈ ਜਿਹੜੀ ਥੱਲੇ ਵਿਛਾ ਲੈਂਦੇ ਨੇ ਨਮਾਜ਼ ਪੜ੍ਹਨ ਵੇਲੇ ਮੁਸਲਮਾਨ। ਜਦੋਂ ਨਮਾਜ਼ ਪੜ੍ਹ ਕੇ ਮਸੱਲਾ ਇਕੱਠਾ ਕੀਤਾ, ਥੱਲਿਓਂ ਪੁੜੀ ਸ਼ੱਕਰ ਦੀ ਮਿਲੀ, ਹੈ ਸੱਚੀ ਮੁੱਚੀ ਅੱਲਾ ਨੇ ਸ਼ੱਕਰ ਦਿੱਤੀ ਹੈ। ਕੱਲ੍ਹ ਨੂੰ ਫਿਰ ਨਮਾਜ਼ ਪੜ੍ਹੀ, ਇੱਦਾਂ ਹਰ ਨਮਾਜ਼ ਦੇ ਉੱਤੇ ਮਾਂ ਉਹਨੂੰ ਥੋੜ੍ਹੀ ਜਿਹੀ ਸ਼ੱਕਰ ਰੱਖ ਦਿੰਦੀ ਸੀ, ਮਿੱਠਾ ਖਾ, ਮਿੱਠੇ ਦੇ ਲਾਲਚ ਨਾਲ ਨਮਾਜ਼ ਪੜ੍ਹੀ ਜਾਣੀ। ਪਰ ਜਦੋਂ ਨਮਾਜ਼ ਪੜ੍ਹਦੇ ਪੜ੍ਹਦੇ ਵਿਸ਼ਵਾਸ ਪੱਕਾ ਹੋ ਗਿਆ ਅਤੇ ਉਹ ਨਮਾਜ਼ ਦੇ ਵਿੱਚੋਂ ਹੀ ਰਸ ਆਉਣ ਲੱਗ ਪਿਆ, ਸੁਰਤੀ ਜੁੜਨ ਲੱਗ ਪਈ, ਮਨ ਜੁੜਨ ਲੱਗ ਪਿਆ। ਜੁੜੇ ਹੋਏ ਮਨ ਵਿੱਚ ਜਿਹੜਾ ਆਨੰਦ ਪਰਮਾਤਮਾ ਦੇ ਵਾਹਿਗੁਰੂ ਦੇ ਗਿਆਨ ਦਾ ਹੁੰਦਾ ਉਹ ਪ੍ਰਾਪਤ ਹੋਣ ਲੱਗ ਪਿਆ। ਇੱਕ ਦਿਨ ਕਹਿੰਦੇ ਨੇ ਨਮਾਜ਼ ਪੜ੍ਹ ਰਿਹਾ ਸੀ ਫਰੀਦ, ਅਤੇ ਮਾਂ ਸ਼ੱਕਰ ਰੱਖਣੀ ਭੁੱਲ ਗਈ, ਘਰ ਦੇ ਕੰਮਾਂ ਕਾਰਾਂ 'ਚ ਲੱਗੀ ਸੀ, ਉਹ ਖਿਆਲ ਨਾ ਰਿਹਾ ਵੀ ਬੱਚੇ ਨੂੰ ਮੈਂ ਸ਼ੱਕਰ ਰੱਖਣੀ ਸੀ, ਉਹ ਮਾਂ ਭੁੱਲ ਗਈ। ਅਤੇ ਜਦੋਂ ਇਧਰੋਂ ਨਮਾਜ਼ ਪੂਰੀ ਹੋ ਗਈ, ਫਰੀਦ ਨੇ ਮਸੱਲਾ ਇਕੱਠਾ ਕਰ ਲਿਆ, ਪਰ ਅੱਜ ਸ਼ੱਕਰ ਦੀ ਪੂੜੀ ਨਹੀਂ ਸੀ, ਜਿੰਨੀ ਧਰਤੀ ਸੀ ਨਾ ਸਾਰੀ ਸ਼ੱਕਰ ਦੀ ਬਣੀ ਹੋਈ ਸੀ। ਮਾਂ ਭੱਜੀ ਆਈ, ਦੇਖ ਕੇ ਹੈਰਾਨ ਜੀ ਹੋ ਗਈ ਵੀ ਅੱਜ ਮੇਰੇ ਪੁੱਤਰ ਦਾ ਵਿਸ਼ਵਾਸ ਟੁੱਟ ਜਾਣਾ, ਅੱਜ ਮੇਰੇ ਪੁੱਤਰ ਦਾ ਨਿਸ਼ਚਾ ਟੁੱਟ ਜਾਣਾ। ਫਰੀਦ ਮਾਂ ਵੱਲ ਵੇਖ ਕੇ ਮੁਸ਼ਕਰਾਇਆ, ਕਹਿਣ ਲੱਗਾ, ਮਾਂ ਹੁਣ ਤੇਰੀਆਂ ਪੁੜੀਆਂ ਦੀ ਲੋੜ ਨਹੀਂ ਰਹਿ ਗਈ, ਹੁਣ ਗੱਲ ਹੋਰ ਹੋ ਗਈ ਹੈ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਖੁਦ। ਫਰੀਦ ਜੀ ਦਾ ਸਲੋਕ ਹੈ, ਉਹ ਕਹਿੰਦੇ, ਮਾਤਾ ਸ਼ੱਕਰ, ਖੰਡ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ, ਇਹ ਗੁੜ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ ਆ ਹਨੀ ਨੂੰ ਕਹਿੰਦੇ, ਸ਼ਹਿਦ ਨੂੰ, ਮਾਖਿਓ, ਮੱਝ ਦਾ ਦੁੱਧ, ਇਹ ਸਾਰੀਆਂ ਚੀਜ਼ਾਂ ਮਿੱਠੀਆਂ, ਕੁਦਰਤੀ ਨੇਚਰਲੀ ਮਿੱਠੀਆਂ, ਮੱਝ ਦਾ ਦੁੱਧ ਵੀ ਮਿੱਠਾ ਹੁੰਦਾ, ਸਭੇ ਵਸਤੂ ਮਿੱਠੀਆਂ, ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਰੱਬ ਨਾ ਪੁੱਜਣ ਤੁਦ, ਜਿੰਨਾ ਰੱਬ ਮਿੱਠਾ ਓਨੀ ਕੋਈ ਚੀਜ਼ ਮਿੱਠੀ ਨਹੀਂ। ਪਰਮੇਸ਼ੁਰ ਜੀ, ਵਾਹਿਗੁਰੂ ਜੀ, ਤੁਹਾਡੇ ਬਰਾਬਰ ਕੋਈ ਮਿੱਠਾ ਨਹੀਂ। ਸੋ ਅਮਿਓ ਹਰ ਰਸ ਚਾਖਿਆ, ਅੰਮ੍ਰਿਤ ਵਰਗਾ ਵਾਹਿਗੁਰੂ ਦੇ ਨਾਮ ਦਾ ਰਸ ਚੱਖਿਆ ਹੈ, ਸਾਧ ਸੰਗਤ ਵਿੱਚ ਬਹਿ ਕੇ ਨਾਮ ਦਾ ਰੰਗ ਪ੍ਰਾਪਤ ਹੁੰਦਾ। ਵਾਹਿਗੁਰੂ 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 ਜਪਿਆ ਇਹ ਨਾਮ ਦਾ ਰੰਗ ਚੜਿਆ ਹੈ, ਕਹਿੰਦੇ ਇਹ ਵੱਡਾ ਅਖਾੜਾ ਜਿੱਤ ਲਿਆ, ਵੱਡਾ ਰਣ ਜਿੱਤ ਲਿਆ। ਰਣ ਮੈਨੇ ਮੈਦਾਨੇ ਜੰਗ, ਜਿੱਥੇ ਲੜਾਈ ਹੁੰਦੀ ਹੈ ਜੰਗ ਹੁੰਦਾ, ਉਹਨੂੰ ਰਣ ਕਹਿੰਦੇ ਨੇ। ਅਤ ਹੀ ਰਣ ਮੈਂ ਤਾਂ ਜੂਝ ਮਰੋ, ਰਣ ਦਾ ਮਤਲਬ ਹੈ ਲੜਾਈ ਦਾ ਮੈਦਾਨ। ਜ਼ਿੰਦਗੀ ਦਾ ਇਹ ਜਿਹੜਾ ਲੜਾਈ ਦਾ ਮੈਦਾਨ ਹੈ, ਬਹੁਤ ਵੱਡਾ ਹੈ, ਵੱਡਾ ਅਖਾੜਾ ਹੈ। ਵੈਸੇ ਤਾਂ ਲੜਾਈ ਹੁੰਦੀ ਹੈ ਜਿਹੜੀ ਥੋੜ੍ਹੇ ਸਮੇਂ ਲਈ ਹੁੰਦੀ ਹੈ, ਇੱਕ ਮੁਲਕ ਦੀ ਦੂਜੇ ਮੁਲਕ ਨਾਲ ਲੜਾਈ ਲੱਗ ਜਾਵੇ ਉਹ ਵੀ ਕਦੀ ਨਾ ਕਦੀ ਮੁੱਕ ਜਾਂਦੀ ਹੈ, ਇੱਕ ਬੰਦੇ ਦੀ ਦੂਜੇ ਬੰਦੇ ਨਾਲ ਲੜਾਈ, ਇੱਕ ਬਰਾਦਰੀ ਦੀ ਦੂਜੀ ਬਰਾਦਰੀ ਨਾਲ ਲੜਾਈ, ਇੱਕ ਮਜ਼ਹਬ ਦੀ ਦੂਜੇ ਮਜ਼ਹਬ ਨਾਲ ਲੜਾਈ, ਇੱਕ ਮੁਲਕ ਦੀ ਦੂਜੇ ਮੁਲਕ ਨਾਲ ਲੜਾਈ, ਇਹ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਅਤੇ ਮਿਟਦੀਆਂ ਰਹਿੰਦੀਆਂ, ਪਰ ਇੱਕ ਬਹੁਤ ਵੱਡੀ ਲੜਾਈ ਆ, ਜ਼ਿੰਦਗੀ ਦੀ ਲੜਾਈ ਹੈ। ਉਸ ਜ਼ਿੰਦਗੀ ਦੀ ਲੜਾਈ ਦੇ ਵਿੱਚ ਜਿੱਤਣਾ ਬੜਾ ਔਖਾ ਹੈ, ਹਾਰ ਬਹੁਤ ਹੁੰਦੀ ਹੈ, ਹਾਰ ਹੀ ਜਾਂਦੇ ਜ਼ਿਆਦਾਤਰ, ਪਰ ਸਾਧ ਸੰਗਤ ਨਾਮ ਰੰਗੇ, ਸਾਧ ਸੰਗਤ ਦੇ ਆਸਰੇ ਦੇ, ਨਾਮ ਦੇ ਰੰਗ ਦੇ ਆਸਰੇ ਰਣਜੀਤ ਵੱਡਾ ਅਖਾੜਾ, ਇਹ ਸੰਸਾਰ ਦਾ ਵੱਡਾ ਅਖਾੜਾ ਜਿੱਤ ਲਿਆ। ਹਾਂਜੀ, ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹੈ, ਬੇਨਤੀ ਰੂਪ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ, ਕਹਿੰਦੇ ਫਿਰ ਮੁੜ ਕੇ ਜਮ ਜਿਹੜੇ ਨੇ ਉਹ ਜੀਵ ਨੂੰ ਦੁੱਖ ਨਹੀਂ ਦਿੰਦੇ, ਉਸ ਨੂੰ ਉਪਾੜ ਕੇ ਭਾਵ ਉਹਨੂੰ ਪਰਮੇਸ਼ੁਰ ਤੋਂ ਦੂਰ ਨਹੀਂ ਕਰ ਸਕਦੇ, ਉਹਨੂੰ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪਾ ਸਕਦੇ। ਸੋ ਇਹ ਬਚਨ ਸਨ ਸਤਿਗੁਰਾਂ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਕੁੱਲਾਂ ਚੁੱਕਾਂ ਲਿਖੇ ਨਾਲ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।